आत्म जिन्हें सगल वस्ता के जाकर सतगुर पूरा, बस इसे तुक दे सिद्धांत नाल अपना शुरू कर दें। सूर में दो किस्म के, जिस्मानी सूर में ते रूहानियत सूर में। इन दोनों सूरमिया जे वंड करिए तां रूहानियत सूरमे की पहल आएगी, क्योंकि पंडित सूर छत्रपति राजा भगत बराबर और गुरु ग्रंथ साहब के फैसले के अनुसार भगती वाला, सिमरन करने वाला, मन को जितन वाला वो सूरमा नंबर पहले ते आए। पर सत्कार दूसरे सूरमे का भी घट नहीं। दो प्रकार के सूरमे, एक जिस्मानी एक रूहानी। अठ जामिया के रूहानियत सूरमे पैदा किए गुरु नानक ने। अठ जामिया बड़ी मेहनत की थी। बाबे तारी चार चक नौ खंड कृतमी चढ़, फिर दो जामिया में जिस्मानी सूरमे पैदा करने लई खुद मीरी पीरी दियां दो पेनियां छेवें पातशाह ने प्रभु सारिया सिखां नूं इक हुकम कर दिता कि किड्डी ओह किसे दी उच्ची अवस्था क्यों ना होवे ते सारिया सिखां नूं अकाल तख्त तों गुरु ने हुकम कर दिता कि सब नूं शस्त्र पहनने, ये गुरु का हुक्म है। इस हुक्म के अगे ब्रह्म ज्ञानी गुरसिखा ने शीस झुका के बाबा बुढ़ा साहब ने भी सौ वरिया की उम्र में, अठानवे वरिया की उम्र में अपने गात्रे गुरु का हुक्म मन के श्री साहब पहनी, जिड़ी अज भी अकाल तख्त साहब से बाबा बुढ़ा साहब की याद शस्त्र पहनने की ज्योंदी क्यों है। एक तो साढ़े गुरसिखी नाल संबंधित जिहड़े महापुरशां दे कुछ वीर गुरमत तो अणजाण ढिलण ते कृपान पहनण की आलस करते हैं, वो कहिंदे नाम नहीं कल्याण करनी है, उन्हां नूं ये बात चंगी तरह समझ लेनी चाहिए है कि बाबे बुढ़े साहिब वर्गा ब्रह्म ज्ञानी अज संसार पैदा होना औखी बात है। तो जे उन्हां दे शस्त्र पहनण दे नाल ब्रह्म ज्ञान नूं फर्क नहीं पिया तां फिर गुरु नानक दे घर दे संतां नूं फर्क क्यों। वैसे तां समय ने बहुत करवट ली है। 84 तों बाद जिहड़े इस पासों ढिले भी सी ना, महाराज दी कृपा नाल कृपाना पहनण लग पए। वो तो कहण दी थोड़ी, पर अजे भी किते किते ढिल जाती है। खैर मेरा यह विशा नहीं कि दो किस्म के सूरमे जिस्मानी गुरु हरगोबिंद साहब ने और गुरु गोबिंद सिंह साहब। यह गुरु नानक दी जामे ने दस छेवें ते दसवें जामे विच फिर जिस्मानी सूरमे पैदा करने शुरू कर दिते। ते उन्हां दे कर्तव देखो, जिस्मानी सूरमिया ने थोड़ी जी गिनती, सैकड़िया की गिनती, 7-8 हज़ार फौज शाहदान की भेजी गुरु साहब खान चढ़ के आंदा ते घर विच विआह रखिया। दुश्मनों वाला काम नवेड़ के बीबी का विआह भी समय सिर किया ते सूरमताई दस दिती भी ऐसी सिख इन्ने निताने नहीं। ते फिर हरगोबिंद परे दा जंग हुंदा, 15 हज़ार फौज आउंदी है, ये लोहे दे चने चबा दिते। सरकार ने एक जंग तो दूजे जंग विच जाण दे लई दुगनी तैयारी कीती है, बल्कि दुगनी तो भी वध। महाराज दा जंग हुंदा है, जे इत्थे 7 हज़ार फौज थी तां 14 नहीं 15 हज़ार आई, 1 हज़ार वध आई। जे हरगोबिंद परे दे जंग विच हार खा के सरकार महाराज दा जंग करदी है तां फिर फौज 35 हज़ार चढ़ के आउंदी, 15 तो नहीं 30 ते 5 हज़ार वध है। ਜਦੋਂ ਸਰਕਾਰ ਇਹ ਫੈਸਲਾ ਕਰ ਲੈਂਦੀ ਹੈ ਵੀ ਗੁਰੂ ਦੇ ਨਾਲ ਆਖਰੀ ਜੰਗ ਲੜਿਆ ਜਾਏਗਾ। ਫੈਸਲਾ ਕੌਣ ਲੜਾਈ? ਗੁਰੂ ਨੂੰ ਜਿਉਂਦਾ ਜਾਂ ਮਰੇ ਹਾਲਤ ਦੇ ਵਿੱਚ, ਇਹ ਉਹਨਾਂ ਦੇ ਸ਼ਬਦ ਨੇ, ਗੁਰੂ ਤਾਂ ਕਦੇ ਮਰਦਾ ਨਹੀਂ ਹੁੰਦਾ। 100,000 ਫੌਜ ਸ਼ਾਹਜਹਾਂ ਦੀ ਚੜ੍ਹ ਕੇ ਆਉਂਦੇ, 100,000 ਕਹਿ ਦੇਣਾ ਸੌਖਾ ਹੈ। ਤੇ ਗੁਰੂ ਦੇ ਕੋਲ 1800 ਸਿਪਾਹੀ ਆ ਸਾਰਾ ਸਿੱਖ ਸਰਦਾਰ, ਪਰ ਸੂਰਮੇ ਜਿਸਮਾਨੀ ਪੈਦਾ ਕੀਤੇ ਹੋਏ, ਉਹਨਾਂ ਨੇ ਜ਼ਹਿਰ ਦਿਖਾਏ। ਸਭ ਤੋਂ ਛੋਟੀ ਉਮਰ ਦਾ ਤਿਆਗ ਮਲ ਤੇਗ ਫੜ ਕੇ ਮੈਦਾਨੇ ਜੰਗ ਵਿੱਚ ਜਾਣਾ ਤੇ ਨਾਮ ਤੇਗ ਦੀ ਬਹਾਦਰੀ ਦਾ ਖਿਤਾਬ ਲੈਣਾ, ਇਹ ਕਰਤਾਰਪੁਰ ਦੇ ਜੰਗ ਦੀ ਹੀ ਕਰਾਮਾਤ ਹੈ। ਤੇ ਇਹ ਮਹਾਰਾਜ ਸਾਹਿਬ ਜੀ ਨੇ ਜਿਸਮਾਨੀ ਸੂਰਮਿਆਂ ਦੀ ਜੋ ਨੀਂਹ ਰੱਖੀ ਗੁਰੂ ਹਰਗੋਬਿੰਦ ਸਾਹਿਬ ਨੇ, ਉਹਨਾਂ ਦੇ ਪੋਤਰੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਤੇ ਆਪਣਾ 1-1 ਸਿਪਾਹੀ 125,000 ਨਾਲ ਲੜਾਇਆ ਚਮਕੌਰ ਦੀ ਜੰਗ ਵਿੱਚ। 125,000 ਸੀ, ਇੱਕ ਲੜਾ ਹੁਣ ਕਵੈ ਗੋਬਿੰਦ ਸਿੰਘ ਨਾਮ ਇਹ ਸੂਰਮੇ ਗੁਰੂ ਦੇ ਪੈਦਾ ਕੀਤੇ ਉਨੀ ਦੇਰ ਤੱਕ ਸੰਸਾਰ ਵਿੱਚ ਰਹਿਣਗੇ ਜਿੰਨੀ ਦੇਰ ਤੱਕ ਚੰਦ ਸੂਰਜ ਤਾਰੇ ਧਰਤੀ ਕਾਇਮ ਹੈ। ਇਹ ਗੁਰੂ ਖਾਲਸੇ ਚ ਅਜਿਹੇ ਸੂਰਮੇ ਰਹਿਣਗੇ, ਪਰ ਆਪਣੇ ਆਪਣੇ ਸਮੇਂ ਅਨੁਸਾਰ ਜੌਹਰ ਦਿਖਾਉਂਦੇ ਰਹਿਣਗੇ। ਤਰੀਕੇ ਬਦਲ ਸਕਦੇ ਹੈ, ਸਮੇਂ ਦੇ ਹਾਲਾਤ ਬਦਲ ਸਕਦੇ ਹੈ, ਸੂਰਮਤਾਈ ਨਹੀਂ ਜਾਏਗੀ ਖਾਲਸੇ ਦੇ ਵਿੱਚੋਂ। ਇਸ ਕਰਕੇ ਸੂਰਾ ਸੂ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟਮਰੇ ਕਹੋ ਨਾ ਛੱਡ। ਇਹਨਾਂ ਸੂਰਮਿਆਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਤਿੱਥੈ ਜੋਧ ਮਹਾਬਲ ਸੂਰ, ਇਹਨਾਂ ਚ ਤਿੰਨ ਦਰਜੇ ਨੇ ਸਮੇਂ ਦੇ ਅਨੁਸਾਰ। ਮੈਂ ਸੂਰਮਿਆਂ ਦੇ ਤਿੰਨ ਦਰਜਿਆਂ ਦੀ ਗੱਲ ਇੱਥੇ ਵਿਚਕਾਰ ਛੱਡਦਾ, ਤਾਂ ਕਿ ਅਗਲਾ ਜਿਹੜਾ ਸਮੇਂ ਜਿਹੜੇ ਪੰਥ ਦਰਦੀ ਪੰਥ ਹਿਤੈਸ਼ੀ ਤੇ ਜਿਹਨਾਂ ਨੇ ਆਪਣੇ ਆਪਣੇ ਮਨ ਦੇ ਬਲਬਲੇ ਤੁਹਾਡੇ ਨਾਲ ਸਾਂਝੇ ਕਰਨੇ ਆ, ਤੇ ਉਹਨਾਂ ਦਾ ਸਮਾਂ ਮੈਂ ਅੱਗੇ ਉਹਦੇ ਵਿੱਚ ਅੜਿੱਕਾ ਨਹੀਂ ਬਣਨਾ ਚਾਹੁੰਦਾ, ਪਰ ਉਹ ਸਮਾਂ ਇਹਨਾਂ ਦਾ ਬੜਾ ਕੀਮਤੀ ਹੈ। ਮੈਂ ਤਾਂ ਸਤ ਨੇ ਫਿਰ ਵੀ ਆਪ ਜੀ ਦੀ ਸੇਵਾ ਕਰਨੀ ਹੈ, ਇਸ ਲਈ ਮੈਂ ਇਹ ਤਿੰਨੇ ਦਰਜੇ ਸੂਰਮੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਹੈ ਕਿ ਜਿਹੜਾ ਦੁਸ਼ਮਣ ਨਾਲ ਲੜਦਿਆਂ ਹੋਇਆ ਆਪਣੇ ਦੁਸ਼ਮਣ ਨੂੰ ਮਾਰ ਦੇਵੇ ਤੇ ਆਪ ਸ਼ਹੀਦ ਹੋ ਜਾਵੇ, ਉਹਨੂੰ ਯੋਧਾ ਕਹਿੰਦੇ। ਜਿਹੜਾ 10,000 ਸੂਰਮੇ ਦਾ ਮੁਕਾਬਲਾ ਇਕੱਲਾ ਕਰੇ ਉਹਨੂੰ ਮਹਾਂਬਲੀ ਕਹਿੰਦੇ, ਜਿਹੜਾ ਲੱਖਾਂ ਦਾ ਮੁਕਾਬਲਾ ਕਰੇ ਉਹਨੂੰ ਸੂਰਮਾ ਕਹਿੰਦੇ। ਜਿਹੜਾ ਅੰਮ੍ਰਿਤ ਛਕ ਕੇ ਸਰੀਰ ਨਾਲ ਬਚਰ ਰਹਿਤ ਨਾ ਹੋ ਦੇਵੇ, ਬਚ ਕੇ ਰਹੇ ਸਰੀਰ ਨੂੰ ਬਚਾ ਕੇ ਰੱਖਿਆ, ਉਹ ਯੋਧਾ। ਜਿਹੜਾ ਦਸੇ ਇੰਦਰੀਆਂ ਨੂੰ ਕਾਬੂ ਕਰ ਲਵੇ, ਬੇਕਾਰ ਨਾ ਹੋਣ ਦੇ ਦਸੇ ਇੰਦਰੀਆਂ ਤੋਂ, ਉਹ ਮਹਾਂਬਲੀ। ਜਿਹੜਾ ਮਨ ਦੀਆਂ ਅਨੰਤ ਵਾਸ਼ਨਾਵਾਂ ਤੇ ਕਾਬੂ ਪਾ ਲਵੇ, ਉਹ ਸੂਰਮਾ। ਦੋਨੋਂ ਕਿਸਮ ਦੇ ਸੂਰਮੇ ਗੁਰੂ ਘਰ ਦੇ ਵਿੱਚ ਹੈ। ਹੁਣ ਆਓ ਸ਼ਹੀਦ ਦੀ ਵਾਰ। ਸ਼ਹੀਦ ਦੇ ਪਰਿਭਾਸ਼ਾ ਵਿੱਚ ਪੰਜ ਅਰਥ ਆਏ, ਸ਼ਹੀਦ ਦੇ ਗੁਣਾਂ ਵਿੱਚ ਪੰਜ ਗੁਣ ਆਏ। ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦਾ ਹੈ। ਜਦੋਂ ਕਿਤੇ ਨਵਾਂ ਬੈਂਕ ਕਿਸੇ ਨੇ ਵੀ ਖੋਲ੍ਹਣਾ ਹੋਵੇ, ਉਹਦੇ ਵਿੱਚ ਬੜੇ ਅਮੀਰ ਬੰਦਿਆਂ ਦੇ ਕੋਲ ਬੈਂਕ ਖੋਲ੍ਹਣ ਵਾਲੇ ਜਾਂਦੇ ਆ ਜੀ, ਤੁਸੀਂ ਆਪਣਾ ਧਨ ਉਹਦੇ ਵਿੱਚ ਜਮ੍ਹਾਂ ਕਰਾਓ ਤੇ ਖਾਤਾ ਖੁਲਾਓ, ਤੁਸੀਂ ਖਾਤਾ ਖੋਲ੍ਹ ਦਿਓ ਤਾਂ ਕਿ ਤੁਹਾਡੀ ਇਸ ਹੋਰ ਲੋਕ ਦੀ ਧਨਰਾਸ਼ੀ ਜਮ੍ਹਾਂ ਕਰਾਉਣ ਤੇ ਬੈਂਕ ਚੱਲ ਜਾਵੇ। ਤੇ ਮੈਂ ਇਸ ਪ੍ਰਮਾਣ ਦੇ ਨਾਲ ਹੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਸ਼ੁਰੂ ਕਰਦਾ ਕਿ ਜਿਸ ਵੇਲੇ ਸ਼ਹੀਦਾਂ ਦਾ ਬੈਂਕ ਖੋਲ੍ਹਿਆ, ਸਭ ਤੋਂ ਪਹਿਲਾਂ ਸਰਮਾਏਦਾਰ ਬੀਬੀ ਭਾਨੀ ਦਾ ਲਾਡਲਾ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਹਿ ਕੇ ਆਪਣੇ ਜੀਵਨ ਦੀ ਅਹੁਦੀ ਦੇ ਕੇ ਖਾਤਾ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਖੁਲਾਇਆ ਤੇ ਆਪਣੇ ਪੁੱਤਰ ਪੋਤਰਿਆਂ ਨੂੰ ਉਤਸ਼ਾਹਤ ਕਰ ਦਿੱਤਾ ਕਿ ਫਿਰ ਦਾਦੇ ਦੀਆਂ ਨੀਹਾਂ ਤੇ ਚੱਲਦਿਆਂ ਪੋਤਰੇ ਨੇ ਧਨ ਰਾਸ਼ੀ ਵਿੱਚ ਕਮੀ ਨਹੀਂ ਆਉਣ ਦਿੱਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖਾਤਾ ਖੁਲਾ ਦਿੱਤਾ ਔਰ ਫਿਰ ਦੇਖਿਆ ਸਾਹਿਬਜ਼ਾਦਿਆਂ ਨੇ ਕਿ ਸਾਡੇ ਦਾਦੇ ਨੇ ਆਪਣੇ ਦਾਦੇ ਦੀ ਰੀਸ ਸ਼ਹਾਦਤ ਦੇ ਬੈਂਕ ਵਿੱਚ ਖਾਤਾ ਖੁਲਾਇਆ ਤੇ ਚਾਰੇ ਸਾਹਿਬਜ਼ਾਦਿਆਂ ਨੇ ਵੀ ਖੁਲਾਇਆ ਤੇ ਗੁਰੂ ਸਾਹਿਬ ਜੀ ਦੇ ਖਾਨਦਾਨ ਦੇ 22 ਸ਼ਹੀਦ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਇਹ ਸਾਡਾ ਮੁੱਢ ਹੈ ਤੇ ਜਿਹੜਾ ਉਹਨਾਂ ਨੇ ਸਰਮਾਇਆ ਜਮ੍ਹਾਂ ਕਰਾਇਆ ਉਹਨੂੰ ਦੇਖ ਕੇ ਫਿਰ ਬਾਕੀ ਦੇ ਗੁਰਸਿੱਖਾਂ ਦੇ ਖਾਤੇ ਖੁੱਲਣੇ ਸ਼ੁਰੂ ਹੋਏ। ਸਿੱਖ ਕੌਮ ਦੀ ਗਿਣਤੀ ਭਾਵੇਂ ਥੋੜੀ ਹੋਵੇ ਪਰ ਸ਼ਹੀਦਾਂ ਦੇ ਬੈਂਕ ਵਿੱਚ ਸਭ ਤੋਂ ਵੱਧ ਸਰਮਾਏਦਾਰ ਸਾਡੀ ਕੌਮ ਹੈ, ਕੋਈ ਮੁਕਾਬਲਾ ਨਹੀਂ ਹੈ। ਸ਼ਹੀਦ ਦੀ ਪਰਿਭਾਸ਼ਾ ਸ਼ਬਦਾਂ ਦੇ ਗਿਆਨ ਰੱਖਣ ਵਾਲੇ ਇਸ ਗੱਲ ਨੂੰ ਜਾਣਦੇ ਨੇ ਕਿ ਇਹ ਅਰਬੀ ਦਾ ਸ਼ਬਦ ਹੈ। ਅਰਬੀ ਦੇ ਸ਼ਹੀਦ ਦਾ ਅਰਥ ਹੈ ਸ਼ਹਾਦਤ ਦੇਣ ਵਾਲਾ ਤੇ ਇਸ ਦੇ ਥੋੜੇ ਜਿਹੇ ਬਦਲਾਅ ਨਾਲ ਦੂਸਰਾ ਅਰਥ ਹੈ ਕਿ ਸਾਕਸ਼ੀ ਦੇ ਧਰਮ ਦੀ ਅਜਿਹੀ ਕਿਰਿਆ ਕਰਨ ਵਾਲਾ ਜਿਸ ਦੀ ਲੋਕ ਗਵਾਹੀ ਦੇਣ, ਦੂਸਰਾ ਅਰਥ ਇਹ ਹੈ। ਤੀਸਰਾ ਅਰਥ ਹੈ ਸ਼ਹੀਦ ਦਾ ਕਿ ਜਿਸ ਨੇ ਧਰਮ ਯੁੱਧ ਵਿੱਚ ਆਪਣਾ ਜੀਵਨ ਅਰਪ ਦਿੱਤਾ ਉਹਦਾ ਨਾਮ ਸ਼ਹੀਦ ਹੈ। ਚੌਥਾ ਅਰਥ ਨਿਸ਼ਾਵਰ ਹੋਣ ਵਾਲਾ, ਕੁਰਬਾਨ ਹੋਣ ਵਾਲਾ ਧਰਮ ਦੇ ਵਾਸਤੇ ਸ਼ਹੀਦ। ਪੰਜਵਾਂ ਅਰਥ, ਪੰਜਵੇਂ ਅਰਥ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਧਰਮ ਹਿੱਤ ਪ੍ਰਾਣ ਤਿਆਗਣ ਦੀ ਕਿਰਿਆ ਦਾ ਨਾਮ ਸ਼ਹੀਦੀ ਹੈ। ਇਹ ਪੰਜ ਸ਼ਹੀਦੀ ਦੀ ਪਰਿਭਾਸ਼ਾ ਵਿੱਚ ਅਰਥ ਹੁੰਦੇ। ਸ਼ਹਾਦਤ ਨੂੰ ਸਰਲ ਸ਼ਬਦਾਂ ਵਿੱਚ ਸਮਝੀਏ ਤਾਂ ਅਰਥ ਬਣਦਾ ਗਵਾਹ, ਗਵਾਹੀ ਦੇਣ ਵਾਲਾ। ਅੱਜ ਵੀ ਪੁਲਿਸ ਵਾਲਿਆਂ ਦੇ ਆਮ ਹੀ ਰਸਨਾ ਤੇ ਚੜਿਆ ਵੀ ਮੈਂ ਸ਼ਹਾਦਤ ਦੇਣ ਚੱਲਿਆ, ਉਹ ਮਰਨ ਥੋੜੀ ਚੱਲਿਆ, ਅਦਾਲਤ ਦੇ ਵਿੱਚ ਗਵਾਹੀ ਦੇਣ ਵਾਸਤੇ ਚੱਲੇ, ਅਦਾਲਤ ਬਣਦਾ ਗਵਾਹੀ ਦੇਣ ਵਾਸਤੇ ਚੱਲੇ। ਫਲਾਣੇ ਦੀ ਸ਼ਹਾਦਤ ਹੈ, ਪੁਰਾਣਾ ਸ਼ਬਦ ਹੈ, ਅੱਜ ਵੀ ਅਦਾਲਤਾਂ 'ਚ ਵਰਤਿਆ ਜਾਂਦਾ, ਫਲਾਣੇ ਦੀ ਸ਼ਹਾਦਤ ਹੈ ਉਹਦੀ ਗਵਾਹੀ ਹੈ। ਆਪ ਸਿਆਣੇ ਬੈਠੇ ਹੋ, ਜੱਜ ਨੇ ਕਿਤੇ ਅੱਖਾਂ ਨਾਲ ਨਹੀਂ ਵੇਖਿਆ ਹੁੰਦਾ ਕਿ ਕਤਲ ਕਿਸਨੇ ਕੀਤਾ ਹੈ, ਕੌਣ ਕਰਨ ਵਾਲਾ ਹੈ। ਜੱਜਾਂ ਦੇ ਫੈਸਲੇ ਗਵਾਹਾਂ ਦੇ ਸਿਰ ਤੇ ਹੁੰਦੇ ਨੇ, ਇਸੇ ਕਰਕੇ ਲੋਕ ਜਾਂ ਗਵਾਹਾਂ ਨੂੰ ਮਾਰ ਦਿੰਦੇ ਹੈ ਜਾਂ ਗਵਾਹਾਂ ਨੂੰ ਮੁਕਰਾ ਦਿੰਦੇ ਹੈ। ਔਰ ਐਸੇ ਹੀ ਸੁਪਰੀਮ ਕੋਰਟ ਦੇ ਅੱਜ ਵੀ ਜਿਹੜੇ ਕੇਸ ਚੱਲਦੇ ਨੇ 84 ਦੇ ਦੰਗਿਆਂ ਦੇ, ਇਹੀ ਪ੍ਰਕਿਰਿਆ ਚੱਲ ਰਹੀ ਹੈ, ਗਵਾਹਾਂ ਨੂੰ ਮੁਕਰਾ ਦਿੱਤਾ ਜਾਏ ਤਾਂ ਕਿ ਬੇਈਮਾਨ ਇਹ ਸਜ਼ਾ ਤੋਂ ਬਚ ਜਾਣ ਤੇ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਮਿਲੇ ਆ ਤੇ ਉਹਨਾਂ ਅਹੁਦਿਆਂ ਦੇ ਉੱਤੇ ਬਰਾਦਮਾਨ। ਅਦਾਲਤਾਂ 'ਚ ਫੈਸਲੇ ਤਾਂ ਹੋ ਜਾਂਦੇ ਨੇ ਲੇਕਿਨ ਨਿਆਂ ਨਹੀਂ ਹੁੰਦਾ, ਝੂਠੀਆਂ ਅਦਾਲਤਾਂ 'ਚ। ਇੱਧਰ ਦੀਆਂ ਅਦਾਲਤਾਂ ਦੀ ਮੈਂ ਮਿਸਾਲ ਨਹੀਂ ਦਿੰਦਾ, ਇੱਥੇ ਦੀਆਂ ਅਦਾਲਤਾਂ 'ਚ ਨਿਆਂ ਹੁੰਦਾ, ਉੱਥੇ ਦੀਆਂ ਅਦਾਲਤਾਂ 'ਚ ਫੈਸਲੇ ਹੁੰਦੇ ਆ, ਜਿਵੇਂ ਜੀ ਕਰੇ ਰਾਸ਼ੀ ਲੋਕ ਫੈਸਲੇ ਕਰ। ਪਰ ਉੱਥੇ ਸੱਚੇ ਹੀ ਸੱਚ ਨਿਕਲਿਆ, ਜਿਹੜੀ ਅਦਾਲਤ ਪਰਮਾਤਮਾ ਦੀ ਗੱਲਾਂ ਚੁਣ ਵੱਖ ਖੱਡੇ ਜਜਮਾ ਲਿਆ ਉੱਥੇ ਨਹੀਂ ਚੱਲੇਗੀ, ਚੋਕ ਠੱਗੀ ਉੱਥੇ ਨਹੀਂ ਚੱਲੇਗੀ। ਗਵਾਹ ਦੇ ਸਿਰ ਤੇ ਕੇਸ ਹੁੰਦਾ ਸਾਰਾ ਤੇ ਹੁਣ ਗਵਾਹ ਨੇ ਸਾਬਤ ਕੀ ਕਰਨਾ ਹੁੰਦਾ, ਗਵਾਹ ਨੇ ਸਾਬਤ ਕਰਨਾ ਹੈ ਆਪਣੇ ਬਿਆਨਿਆਂ ਵਿੱਚ, ਆਪਣੀ ਸ਼ਹਾਦਤ ਵਿੱਚ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਵੀ ਸੱਚ ਦੀ ਪਿੱਠ ਨਹੀਂ ਲੱਗਣ ਦੇਣੀ, ਮੇਰੀ ਭਾਵੇਂ ਜਾਨ ਚਲੀ ਜਾਏ, ਗਵਾਹ ਇਹ ਕਹਿਣਾ ਹੁੰਦਾ। ਤੇ ਹੁਣ ਫਿਰ ਜਿਹਨਾਂ ਸ਼ਹੀਦਾਂ ਦੀਆਂ ਕਾਨਫਰੰਸਾਂ ਕਰ ਰਹੇ ਹੋ, ਦਿਹਾੜੇ ਮਨਾ ਰਹੇ ਹੋ, ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਅੱਜ ਤੱਕ ਸ਼ਹੀਦ ਦਾ ਇਹੀ ਪ੍ਰਕਿਰਿਆ ਚੱਲੀ ਹੈ, ਉਹਨੇ ਕੁਰਬਾਨ ਹੋ ਕੇ ਸ਼ਹਾਦਤ ਦੇ ਕੇ ਸਾਬਤ ਕਰਨਾ ਹੈ ਕਿ ਸੱਚ ਕਿੱਥੇ ਖੜਾ ਹੈ, ਸੱਚ ਦੇ ਵਾਸਤੇ ਬਚਣਾ ਤੇ ਲੋਕੀ ਉਹਦੀ ਗਵਾਹੀ ਦੇਣ। ਹਾਂਜੀ, ਇਹ ਸੱਚਾ ਸੀ। ਭਾਈ ਸਾਹਿਬ ਭਾਈ ਗੁਰਦਾਸ ਨੇ ਸ਼ਹੀਦ ਬਾਰੇ ਲਿਖਿਆ ਕਿ ਜਣਾ ਖਾਣਾ ਸ਼ਹੀਦ ਨਹੀਂ ਹੋ ਸਕਦਾ, ਉਂਝ ਤੇ ਅਗਿਆਨੀਆਂ ਦੀ ਦੁਨੀਆਂ ਵਿੱਚ, ਅੰਧ ਵਿਸ਼ਵਾਸੀਆਂ ਦੀ ਦੁਨੀਆਂ ਵਿੱਚ ਅੱਜ ਵੀ ਪੰਜਾਬ ਦੇ ਸੈਂਕੜੇ ਹਜ਼ਾਰਾਂ ਖੂਹ ਤੁਹਾਨੂੰ ਇਹੋ ਜਿਹੇ ਮਿਲਣਗੇ ਜਿਹਨਾਂ ਖੂਹਾਂ ਦੇ ਉੱਤੇ ਸਮਾਧਾਂ ਮਿਲਣਗੇ। ਹੁਣ ਕੁਝ ਕੀ ਹੈ ਕਿ ਜੀ ਸ਼ਹੀਦਾਂ ਖੂਹ ਦੇ ਉੱਤੇ, ਉਹ ਪਤਾ ਨਹੀਂ ਤਾਂ ਹੈ ਵੀ ਅਸੀਂ ਘਰ ਨੂੰ ਚਲੇ ਜਾਂਦੇ ਵੀ ਇਹ ਸਾਡੀ ਰਾਖੀ ਕਰਨਗੇ, ਬਜ਼ੁਰਗ ਖੇਤਾਂ ਦੀ ਰਾਖੀ ਕਰਨਗੇ, ਇੱਕ ਇਹੋ ਜਿਹੇ ਸ਼ਹੀਦ ਜਿਹੜੇ ਉੱਥੇ ਖੂਹ ਤੇ ਬਿਠਾਏ ਹੋਏ ਆ ਵੀ ਖੇਤਾਂ ਦੀ ਰਾਖੀ ਕਰਿਓ। ਜਦੋਂ ਪੜਚੋਲ ਕਰੀਏ ਕਿ ਸ਼ਹੀਦ ਕਿਹੜੇ ਜੰਗ ਸ਼ਹੀਦ ਹੋਇਆ ਸੀ ਤੁਹਾਡਾ, ਤਾਂ ਫਿਰ ਦੋ ਤਿੰਨ ਪੁਸ਼ਤਾਂ ਤੋਂ ਬਾਅਦ ਕੋਈ ਪੁਰਾਣਾ ਬਜ਼ੁਰਗ ਮਿਲਦਾ ਜੀ ਉਹ ਸ਼ਹੀਦ ਕੋਈ ਨੀ ਸੀ ਹੋਇਆ, ਇਹਨਾਂ ਦਾ ਬੁੜਾ ਬੋਧੇ ਨੇ ਲੱਤ ਮਾਰ ਕੇ ਮਾਰ ਦਿੱਤਾ ਸੀ ਤੇ ਉਹਦੀ ਸਮਾਧ ਬਣਾ ਦਿੱਤੀ ਤੇ ਸ਼ਹੀਦ ਹੋ ਗਏ। ਸ਼ਹੀਦਾਂ ਦਾ ਮਜ਼ਾਕ ਉਡਾ ਦਿੱਤਾ ਇਹਨਾਂ ਲੋਕਾਂ ਨੇ। ਸ਼ਹੀਦ ਇਸ ਤਰ੍ਹਾਂ ਦੇ ਹੁੰਦੇ ਆ ਕਿ ਬੋਧੇ ਨੇ ਲੱਤ ਮਾਰੀ ਤੇ ਬੁੜਾ ਮਰ ਗਿਆ, ਚਲੋ ਜੀ ਇੱਥੇ ਸਮਾਧ ਬਣਾ ਕੇ ਸ਼ਹੀਦ ਹੋ ਗਿਆ। ਸੈਂਕੜੇ ਸ਼ਹੀਦਾਂ ਨੂੰ ਪੰਜਾਬ ਦੀ ਧਰਤੀ 'ਚ ਇਸ ਤਰ੍ਹਾਂ ਦੇ ਵਿੰਦਰ ਹੁੰਦੇ। ਪਰ ਇੱਕ ਗੱਲ ਕੀ, ਘਰ ਦੇ ਬੱਚਿਆਂ ਦਾ ਜਿਹੜਾ ਦਿਹਾੜਾ ਮਨਾ ਰਹੇ ਉਹਨਾਂ ਨੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਨੇ ਵੀ, ਮਹਾਰਾਜ ਦੇ ਚਾਰੇ ਬੱਚੇ ਥੋੜੀ ਨਾ। ਮਹਾਰਾਜ ਨੇ ਕਿਹਾ ਸੀ ਵਾ ਔਰੰਗਜ਼ੇਬ, ਕਿਹਾ ਸ਼ੁੱਧ ਕੇ ਬਚ ਕੇ ਕੁਛ ਤੇ ਚਾਰ, ਕਿ ਬਾਕੀ ਬਵਾਂ ਦਸ ਪੇ ਚੀਜ਼ ਮਾਰ। ਕੀ ਹੋ ਗਿਆ ਜੇ ਮੇਰੇ ਚਾਰ ਬੱਚੇ ਨੂੰ ਸ਼ਹੀਦ ਕਰ ਦਿੱਤੇ, ਮੈਂ ਇੱਕ ਅਜਿਹਾ ਪੁੱਤਰ ਪੈਦਾ ਕਰ ਦਿੱਤਾ ਭਾਈ ਜਿਹਨੂੰ ਧਰਮ ਰਾਜ ਵੀ ਨਹੀਂ ਮਾਰ ਸਕਦਾ, ਤੂੰ ਤਾਂ ਮਾਰ ਹੀ ਸਕਦਾ। ਅਮਰ ਜਿਹਦੇ ਤੇ ਮੌਤ ਹੀ ਨਹੀਂ ਆ ਸਕਦੀ, ਖਾਲਸਾ ਅਮਰ ਹੈ, ਪੰਜਵਾਂ ਪੁੱਤਰ ਮੇਰਾ ਖਾਲਸਾ ਹੈ। ਜਿਹੜਾ ਵੀ ਅੰਮ੍ਰਿਤ ਛਕੂਗਾ ਉਹਦੀ ਮਾਂ ਮਾਤਾ ਸਾਹਿਬ ਕਹੋ, ਉਹਦਾ ਪਿਓ ਮੈਂ ਹੋਵਾਂਗਾ, ਪਿਤਾ ਮੈਂ ਹੋਵਾਂਗਾ। ਇਹ ਪੰਜਵਾਂ ਪੁੱਤਰ ਹੈ। ਇਹ ਭਾਈ ਸਾਹਿਬ ਲਿਖਦੇ ਨੇ, ਮੁਰਦਾ ਹੋਏ ਮਰੀਦ ਨਾਲ ਗੱਲ ਨਹੀਂ ਹੋਣਾ, ਸ਼ਹੀਦ ਕੋਈ ਗੱਲਾਂ ਨਾਲ ਨਹੀਂ ਹੋ ਸਕਦਾ। ਸ਼ਹੀਦ ਦੀ ਪ੍ਰਕਿਰਿਆ ਚ ਲਿਖਿਆ ਵੀ ਜਿਹੜਾ ਪਹਿਲਾਂ ਮਰਨ ਕਬੂਲ ਕਰ ਲਵੇ ਨਾ ਜਿਉਂਦਾ ਜਿਉਂਦਿਆਂ, ਸ਼ਹੀਦੀ ਉਹ ਦੇ ਸਕਦਾ ਜਿਹੜਾ ਆਪਣੀ ਜਾਨ ਪਿਆਰੀ ਕਰੇ, ਉਹ ਸ਼ਹੀਦ ਨਹੀਂ ਹੋ ਸਕਦਾ। ਪਹਿਲਾਂ ਮਰਨ ਕਬੂਲ, ਜੀਵਨ ਦੀ ਛੱਡ ਆਸ, ਜੀਵਨ ਦੀ ਆਸਾਂ ਛੱਡ ਦੇ। ਸ਼ਾਇਦ ਇਸ ਲਈ ਪੰਜ ਕਿਲਿਆਂ ਚੋਂ ਅਨੰਦਪੁਰ ਸਾਹਿਬ ਅੱਜ ਵੀ ਇੱਕ ਕਿਲਾ ਮਿਲੇਗਾ ਕਲਗੀਧਰ ਪਾਤਸ਼ਾਹ ਦਾ, ਜਿਸ ਕਿਲੇ ਦਾ ਨਾਮ ਹੀ ਨਿਰਮੋਹਗੜ੍ਹ ਹੈ। ਉਹਦਾ ਅਰਥ ਕੀ ਹੈ ਨਿਰਮੋਹਗੜ੍ਹ? ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਨੇ ਬਿਠਾ ਕੇ ਆਪਣੇ ਖਾਲਸੇ ਨੂੰ ਦੇਹ ਤੋਂ ਵਧੇ ਕੀਤਾ, ਨਿਰਮੋਹ ਕੀਤਾ, ਕਿ ਸਰੀਰ ਕੁਛ ਵੀ ਨਹੀਂ ਹੈ, ਆਤਮਾ ਅਮਰ ਰਹੇਗੀ। ਬਸ ਇਹੀ ਕਾਰਨ ਸੀ ਔਰੰਗਜ਼ੇਬ ਦੀਆਂ ਲੱਖਾਂ ਫੌਜਾਂ ਆਪਣੀ ਜਾਨ ਬਚਾ ਕੇ ਲੜਦੀਆਂ ਸੀ ਬਾਈ ਧਾਰ ਦੇ ਰਾਜੇ, ਤੇ ਸਿੱਖ ਨਿਰਮੋਹ ਹੋ ਕੇ ਲੜਦੇ ਸੀ, ਦੇਹ ਦੀ ਪਰਵਾਹ ਕੋਈ ਨਹੀਂ ਸੀ। ਇਸ ਕਰਕੇ ਭਾਈ ਗੁਰਦਾਸ ਦਾ ਉਚਾਰਨ ਕੀਤਾ ਸ਼ਬਦ, ਉਹ ਕਹਿੰਦਾ ਮੁਰਦਾ ਹੋਏ ਮਰੀਦ, ਉਹ ਗੁਰੂ ਕਾ ਸਿੱਖ ਸ਼ਹੀਦ ਹੋ ਸਕਦਾ ਜਿਹੜਾ ਆਪਣੇ ਆਪ ਨੂੰ ਜਿਉਂਦਾ ਰੱਖਣਾ ਚਾਹੇ। ਮੈਂ ਦੇਖਿਆ ਇੱਕ ਵਾਰੀ, ਅੱਖੀ ਦੇਖੀਆਂ ਗੱਲਾਂ ਯਾਦ ਆ ਜਾਂਦੀਆਂ, ਫਿਰ ਔਖੇ ਬੜੇ ਹੁੰਦੇ ਆ ਮੇਰੇ ਤੇ। 1982 ਦੇ ਵਿੱਚ ਪੁਲਿਸ ਵਾਲਾ ਤੰਗ ਕਰਦੀ ਸੀ, ਮੈਂ ਕਿਹਾ ਵੀ ਇਹਦੇ ਨਾਲੋਂ ਚੰਗੀ ਗੱਲ ਇਹ ਹੈ ਵੀ ਜੇਲ੍ਹ ਦੇ ਵਿੱਚ ਜਾਣਾ ਠੀਕ ਹੈ, ਵੀ ਨਿੱਤ ਖੱਜਲ ਖੁਆਰ ਹੋਣ ਦੇ ਨਾਲ ਮੋਰਚਾ ਲੱਗਿਆ ਸੀ ਫਿਰੋਜ਼ਪੁਰ ਜੇਲ੍ਹ ਦੇ ਵਿੱਚ, ਦਿਨ ਕੱਟੇ ਧਰਮ ਜਦੋਂ ਮੋਰਚੇ ਦੇ ਵਿੱਚ ਤੇ ਡਿਊਟੀ ਦਾ ਦੇਖੋ ਕਾਈਆਂ ਦੇ ਪੁੱਤਰ ਘਾ ਹੀ ਹੋਤਣਾ, ਮੈਂ ਤਾਂ ਉੱਥੇ ਵੀ ਕਥਾ ਹੀ ਕਰਦੀ ਸੀ। 3500 ਸਰੋਤਾ ਹੁੰਦਾ ਸੀ ਉੱਥੇ, 200 ਬੰਦਿਆਂ ਨੇ ਅੰਮ੍ਰਿਤ ਪਾਨ ਕੀਤਾ ਤੇ ਸੈਂਕੜੇ ਮਾਸ ਸ਼ਰਾਬ ਛੱਡੇ, ਕੰਮ ਤਾਂ ਉੱਥੇ ਵੀ ਬਹੁਤ ਵਧੀਆ ਹੁੰਦਾ ਰਿਹਾ। ਸਰਦਾਰ ਦਰਬਾਰਾ ਸਿੰਘ ਦੀ ਮਿਨਿਸਟਰੀ ਸੀ, ਹੈਲੀਕਾਪਟਰ ਤੇ ਘੁੰਮਦਾ ਫਿਰਦਾ ਸੀ, ਜਦੋਂ ਰਸਤਾ ਰੋਕੋ ਅੰਦੋਲਨ ਚੱਲਿਆ ਤੇ ਸਾਡਾ ਵੱਡਾ ਮੋਰਚਾ ਸੀ ਮਾਧੋਗੜ੍ਹ ਦਾ, ਪੰਜਾਬ ਵਿੱਚ ਇੱਕ ਨੰਬਰ ਦਾ ਮੋਰਚਾ ਸੀ। ਉਹ ਪੈਂਦਾ ਸੀ ਸਰਦਾਰ ਗੁਰਚਰਨ ਸਿੰਘ ਟੋੜੇ ਦਾ ਇਲਾਕਾ, ਵੀ ਜੇ ਇਹ ਟੁੱਟ ਗਿਆ ਸਾਰੇ ਟੁੱਟ ਗਏ, ਮੁੱਖ ਮੰਤਰੀ ਆਪ ਦੇਖ ਰਿਹਾ ਸੀ ਤੇ ਹੁਣ ਸਾਡਾ ਇਲਾਕਾ ਹੀ ਕਹਿ ਤੇ, ਇਸ ਕਰਕੇ ਮੈਂ ਵੀ ਉੱਥੇ ਛੱਡ ਦਿੱਤੇ ਸੀ। ਇਹ ਬਲਿਹਾਰ ਜਾਈਏ, ਇੱਕ ਜਥੇਦਾਰ ਸਾਹਿਬ ਬੜੇ ਨਾਮੀ ਤੇ ਆਪਣੇ ਆਪ ਨੂੰ ਬੜੇ ਲੋਹ ਪਛ ਮੰਨਣ ਵਾਲੇ ਚੜ੍ਹਦੀ ਕਲਾ ਵਾਲੇ, ਜਦੋਂ ਚੱਲੀ ਗੋਲੀ ਵੱਟਦੇ ਉਹਲੇ ਤੋਂ ਸਿਰ ਨਹੀਂ ਚੁੱਕਿਆ ਬਦਲਦਰ ਨੇ, ਜਿੰਨਾ ਚਿਰ ਗੋਲੀ ਚੱਲਦੀ ਰਹੀ ਨਾ। ਮੇਰੀ ਡਿਊਟੀ ਸੁਖਣੀ ਸਾਹਿਬ ਪੜ੍ਹ, ਹੁਣ ਸੁਖਣੀ ਸਾਹਿਬ ਪੜ੍ਹਨ ਵਾਲਾ ਥੋੜ੍ਹੀ ਨੱਠ ਸਕਦਾ, ਮੇਰਾ ਤਾਂ ਜੇ ਜੀਰੀ ਕਰਦਾ ਭੱਜਣ ਵਾਲਾ ਤਾਂ ਵੀ ਨਹੀਂ ਸੀ ਵੱਜ ਸਕਦਾ, ਮੈਂ ਸੁਖਣੀ ਸਾਹਿਬ ਪੜ੍ਹਦਾ ਸੀ, ਭੱਜਣਾ ਤਾਂ ਭਲਾ ਕਿੱਥੇ ਸੀ। ਮੇਰੀ ਵਿਦਿਆਰਥੀਆਂ ਦੀਆਂ ਗੋਲੀਆਂ ਲੱਗੀਆਂ ਸੀ ਜੀ, ਤੇ ਉਦੋਂ ਮੈਂ ਦੇਖਿਆ ਵੀ ਇਹ ਜਥੇਦਾਰ ਸਾਹਿਬ ਕਿਹੜਾ ਪ੍ਰਜਾ ਛਕਣ ਵਾਲੇ ਨੇ, ਗੱਲਾਂ ਸਟੇਜ ਤੇ ਕਰਨ ਵਾਲੇ ਨੇ, ਮੌਕਾ ਪਏ ਤੇ ਵੱਟਾਂ ਉਹਦੇ ਰੋਕਣ ਵਾਲੇ ਨੇ। ਮੈਂ ਜਦੋਂ ਫਤਿਹਗੜ੍ਹ ਸਾਹਿਬ ਦੀ ਸਟੇਜ ਤੇ ਕਹਿ ਦਿੱਤੀ ਤੇ ਮੇਰੇ ਕਈ ਸਾਲ ਦੁਸ਼ਮਣ ਬਣੇ ਰਹੇ, ਫਿਰ ਸੱਚ ਚੁੱਭਦਾ ਹੈ ਨਾ, ਬੋਲਣਾ ਔਖਾ ਹੈ ਥੋੜ੍ਹਾ ਜਿਹਾ, ਸੁਣਨਾ ਵੀ ਔਖਾ ਹੀ ਹੈ। ਤੇ ਸ਼ਹੀਦ ਜਿਹੜਾ ਆਪਣੇ ਆਪ ਨੂੰ ਵੱਟਾਂ ਦੇ ਉਹਲੇ ਲੁਕਣ, ਸ਼ਹੀਦ ਨਹੀਂ ਹੋ ਸਕਦਾ। ਬਾਅਦ ਚ ਪਤਾ ਲੱਗਿਆ ਵੀ ਇਹ ਭਲਾ ਪੁਰਸ਼ ਤਾਂ ਗੁਰੂ ਦੀ ਗੋਲਖ ਦਾ ਵੀ ਜਗ੍ਹਾ ਹੱਥ ਮਾਰਦਾ ਰਿਹਾ, ਬਾਅਦ ਚ ਉਹਦੀ ਕਰਨੀ ਬਾਅਦ ਚ ਜਾਗਰ ਹੁੰਦੀ ਰਹੀ। ਬੋਧਾ ਹੋ ਜਾਂਦਾ ਬੰਦਾ, ਮੁੜ ਕੇ ਧਨ ਕੋ ਜੋ ਨਾ ਰਿਹਾ, ਅੱਧ ਭੂਤ ਦੁਖੀ ਨਰਮਰ ਹੈ। ਧਰਮ ਕਿਰਤਾਂ ਵਾਲਿਆਂ ਦੀ ਜਾਨ ਹੁੰਦੀ ਹੈ, ਵਿਸ਼ਵਾਸ ਹੁੰਦਾ। ਦੂਸਰਾ ਭਾਈ ਸਾਹਿਬ ਕਹਿੰਦੇ ਨਾ ਤੇ ਸ਼ਹੀਦ ਹੋ ਸਕਦਾ ਹੈ ਜਿਹਦੇ ਅੰਦਰ ਮੁਰਦਾ ਹੋਏ ਮਰੀਦ ਨਾਲ ਗੱਲੀ ਹੋਵਣਾ ਸਾਵਰ, ਦੂਸਰਾ ਅਰਥ ਹੈ ਜਿਹਦੇ ਅੰਦਰ ਸੰਤੋਖ ਹੋਵੇ, ਲਾਲਚ ਨਾ ਹੋਵੇ। ਜਿਹਦੇ ਅੰਦਰ ਲਾਲਚ ਹੈ ਉਹ ਤਾਂ ਸਰਕਾਰ ਕੁਛ ਵੀ ਦੇ ਕੇ ਉਹਨੂੰ ਆਪਣੇ ਧਰਮ ਤੋਂ ਰਲਾ ਦੇ। ਸਾਬਰ, ਤੀਸਰੀ ਗੱਲ ਹੈ ਸਿਦਕ, ਧਰਮ ਵਿੱਚ ਪੱਕਾ ਹੋਵੇ, ਨਹੀਂ ਕੋਈ ਰਲਾ ਸਕਦਾ। ਸਾਬਰ ਸੀ ਭਰਮ ਭਉ ਭੋਗਣਾ, ਜਿਹਨੂੰ ਬਿਲਕੁਲ ਡਰਨਾ ਹੋਵੇ ਕਿਸੇ ਦਾ। ਪਰ ਪੰਜਵੀਂ ਗੱਲ ਆ ਵੀ ਸ਼ਹੀਦ ਨੂੰ ਭਰਮ ਨਹੀਂ ਹੁੰਦਾ, ਮੈਂ ਜਿਹੜਾ ਕਰ ਰਿਹਾ ਨਾ ਇਹ ਦੋਧਾ ਨਹੀਂ ਆਉਂਦੀ, ਮੈਂ ਠੀਕ ਕਰ ਰਿਹਾ ਕੋਈ ਗਲਤ ਕਰ ਰਿਹਾ। ਇਹ ਭਰਮ ਛੱਡ ਕੇ ਪੰਜ ਗੁਣ ਜਿਸ ਵੇਲੇ ਮੌਜੂਦ ਹੋ ਜਾਣ ਤੇ ਫਿਰ ਉਹ ਸ਼ਹੀਦ ਹੋ ਸਕਦਾ, ਵਰਨਾ ਸ਼ਹੀਦ ਨਹੀਂ ਹੋ ਸਕਦਾ। ਇੱਕ ਵਿਦਵਾਨ ਸਤਪੁਰਸ਼ ਨੇ ਲਿਖਿਆ, ਬਸ ਦੋ ਮਿੰਟਾਂ ਦੇ ਵਿੱਚ ਮੈਂ ਗੱਲ ਸਮਾਪਤ ਕਰਾਂ। ਉਹ ਕਹਿੰਦਾ ਹੈ, ਸ਼ਹੀਦੋਂ ਕੀ ਕਤਲਗਾਹ ਸੇ ਜਿੱਥੇ ਸ਼ਹੀਦ ਕੀਤਾ ਗਿਆ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ। ਇਸਲਾਮ ਵਿੱਚ ਕਾਬੇ ਨੂੰ ਸਭ ਤੋਂ ਇਸਲਾਮ ਦਾ ਸ਼੍ਰੋਮਣ ਮੰਨਿਆ ਨਾ, ਜਿਵੇਂ ਆਪਾਂ ਹਰਿਮੰਦਰ ਸਾਹਿਬ ਹਜ਼ੂਰ ਸਾਹਿਬ ਜਾਂਦੇ, ਆਪਣੇ ਆਪਣੇ ਧਰਮ ਦੇ ਸਥਾਨ ਨੇ ਇਹਦੇ ਵਿੱਚ ਕੋਈ ਪ੍ਰਮਾਣ ਦਿੱਤਾ। ਮੈਂ ਕਹਿੰਦਾ ਸ਼ਹੀਦਾਂ ਦੀ ਕਤਲਗਾਹ ਤੇ ਕਿਆ ਕਾਬਾ ਬਿਹਤਰ ਹੈ, ਨਹੀਂ। ਕਿਉਂ ਨਹੀਂ ਬਿਹਤਰ, ਇਹਦਾ ਜਵਾਬ ਅੱਗੇ ਨਹੀਂ। ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪੈ ਤੋ ਖੁਦਾ ਦੀ ਕੁਰਬਾਨ ਹੋਤਾ ਹੈ। ਸ਼ਹੀਦਾਂ ਦੀ ਰਾਖ ਦੇ ਉੱਤੇ ਰੱਬ ਦੀ ਕੁਰਬਾਨ ਹੁੰਦਾ ਹੈ। ਤੇ ਐਸੇ ਮਹਾਨ ਸ਼ਹੀਦ ਕਿਤੇ ਆਰਿਆਂ ਦੇ ਨਾਲ ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਭਾਈ ਮਤੀ ਦਾਸ, ਕਿਤੇ ਖੋਪਰ ਲਵਾਉਣੇ, ਕਿਤੇ ਬੰਦ ਬੰਦ ਇਕੱਠੇ ਜਾਣੇ, ਆ ਕਿਤੇ ਵਰਤਮਾਨ ਸਮੇਂ ਦੇ ਅੰਦਰ ਇੱਕ ਲੰਮਾ ਇਤਿਹਾਸ ਖਾਲਸੇ ਨੇ ਸਿਰਜ ਦਿੱਤਾ। ਇੱਕ ਗੁਰੂ ਪਿਆਰੇ ਦੀਆਂ ਕੁਰਬਾਨੀਆਂ, ਇਹ ਜਿਹਨਾਂ ਨੇ ਆਪਣੇ ਭਰਾ ਵਾਰੇ ਹਨ, ਇਹ ਵੀਰ ਸਟੇਜਾਂ ਚਲਾਉਂਦੇ ਆ, ਇਹਦੇ ਵਿੱਚ ਕਿੰਨੇ ਵੀਰ ਇੱਥੇ ਬੈਠੇ ਜਿਹਨਾਂ ਨੇ ਆਪਣੇ ਮਾਂ ਜਾਏ ਵੀਰ, ਕਿਸੇ ਦਾ ਪਿਤਾ, ਕਿਸੇ ਦਾ ਪੁੱਤਰ, ਕਿਸੇ ਦੀ ਭੈਣ ਦਾ ਭਰਾ, ਇਹ ਉਹਨਾਂ ਨੂੰ ਪੁੱਛੋ ਵੀ ਪਰਿਵਾਰਾਂ ਦੇ ਸੰਬੰਧੀਆਂ ਦੇ, ਠੀਕ ਹੈ ਇਹ ਮਾਣ ਹੈ, ਹੋਣਾ ਵੀ ਚਾਹੀਦਾ। ਅਫਸੋਸ ਨਹੀਂ ਸਾਨੂੰ ਇਸ ਗੱਲ ਦਾ, ਮੇਰੇ ਆਪਣੇ ਜਥੇ ਦੇ ਪੰਜ ਵਿਦਿਆਰਥੀ ਸ਼ਹੀਦ ਹੋ ਗਏ। ਕਿਸੇ ਨੂੰ ਭਰਮ ਹੋਵੇ ਐਡਰੈਸ ਦੇ ਦੇਣੇ, ਜਾ ਕੇ ਪਤਾ ਕਰ ਲਓ ਕੀ ਹੋਏ। ਪਰ ਉੱਥੇ ਦੇ SSP ਨੇ, ਸ਼ਰਮਾ SSP ਲੱਗਿਆ ਸੀ ਸਾਡੇ ਪਟਿਆਲੇ, ਪਟਿਆਲਾ ਜ਼ਿਲ੍ਹਾ ਸਿਪਾਹ ਚ ਬਣਿਆ ਇਹ ਫਤਿਹਗੜ੍ਹ ਸਾਹਿਬ, ਉਹਨੇ ਹਿੱਟ ਲਿਸਟ ਤੇ ਰੱਖਿਆ, ਕਹਿੰਦਾ ਜਿਹੜਾ ਰੰਧਾਵੇ ਵਾਲਾ ਹੈ, ਕਹਿੰਦਾ ਇਹ ਵੀ ਅੱਤਵਾਦੀ ਪੈਦਾ ਕਰਦਾ ਹੈ। ਪਰ ਮੈਨੂੰ ਚੁੱਕ ਕੇ ਲੈ ਗਏ ਸੀ ਕਥਾ ਕਰਦੇ, ਮੈਂ ਕਿਹਾ ਕੋਈ ਬਾਤ ਨਹੀਂ। ਸਿੱਖ ਹੋਣ ਦੇ ਨਾਤੇ, ਟਕਸਾਲ ਦਾ ਵਿਦਿਆਰਥੀ ਹੋਣ ਦੇ ਨਾਤੇ, ਸੰਤ ਜਰਨੈਲ ਸਿੰਘ ਜੀ ਦੇ ਨਾਲ ਉਹ ਫੋਟੋਆਂ ਰਸਾਲੇ ਛਪੀਆਂ। ਹਾਲਾਂਕਿ ਮੈਂ ਕੋਈ ਪ੍ਰਚਾਰ ਨਹੀਂ ਕੀਤਾ, ਮਹਾਂਪੁਰਸ਼ ਪਤਾ ਨਹੀਂ ਕੀ ਮੌਤ ਸੀ, ਬਾਬਾ ਜਰਨੈਲ ਸਿੰਘ ਕਹਿੰਦੇ ਮੇਰੇ ਬਰਾਬਰ ਖੜੇ ਹੋ ਜਾਓ, ਢਾਡੀ ਤਾਂ ਚਲੋ ਉਹਨੇ ਢੱਡ ਵਜਾਉਣ ਦੀ, ਮੈਨੂੰ ਉਹੀ ਖੜਾ ਕਰ ਲਿਆ ਤਾਂ ਪਿੰਡ ਨਾਲ। ਤੇ ਫਿਰ ਮੈਨੂੰ ਪਤਾ ਲੱਗਿਆ ਖੜਾ ਕਿਉਂ ਕੀਤਾ, ਕਹਿੰਦੇ ਮੈਨੂੰ ਤਾਂ ਤੁਸੀਂ ਆਤਮਵਾਦੀ ਕਹਿੰਦੇ ਹੋ, ਆਹ ਬਾਬਾ ਹਰੀ ਸਿੰਘ ਰਹਿ ਟੇਕ ਹੋਈ ਹੈ ਆਹ ਮੇਰੇ ਕੋਲ ਉਂਗਲ ਕਰਕੇ, ਕਹਿੰਦੇ ਇਹਨੂੰ ਅੱਤਵਾਦੀ ਕਹਿ ਕੇ ਗੋਲੀ ਮਾਰਨ ਲੱਗੇ ਸੀ, ਇਹਨੇ ਕੀ ਕੀਤਾ, ਇਹ ਤਾਂ ਧਰਮ ਦਾ ਪ੍ਰਚਾਰ ਹੀ, ਤਾਂ ਧਰਮ ਦਾ ਪ੍ਰਚਾਰ ਕਰਨ ਦੀ ਹੈ, ਇਹਨੂੰ ਕਿਉਂ ਮਾਰਨ ਲੱਗੇ ਸੀ। ਵੀਰ ਦਵਿੰਦਰ ਦਾ ਨਾਂ ਲੈ ਕੇ ਉਸ ਵੇਲੇ ਦੇ MLA ਸੀ, ਇਹਨਾਂ ਨੇ ਪਹਿਲੇ ਨੰਬਰ ਤੇ ਲਿਖਿਆ ਹੋਇਆ ਸੀ ਭਲੇ ਮਾਨਸ ਨੇ ਨਾਮ ਮੇਰਾ, ਕਿ ਸਾਡੇ ਇਲਾਕੇ ਚ ਇਹ ਭਿੰਡਰਾਂ ਵਾਲੇ ਦੀ ਇਸ ਮੂਵਮੈਂਟ ਦਾ ਪਹਿਲੇ ਨੰਬਰ ਦਾ ਇਹ ਹੈ ਕਿ ਉਹ ਅੰਮ੍ਰਿਤਸਰ ਸਕੋਲਰ ਸੀ, ਵਿਦਿਆਰਥੀ ਨੂੰ ਪੜ੍ਹਾਉਂਦਾ ਸੀ। ਸਾਸ ਜੀ, ਜਿਹਨਾਂ ਨੇ ਵੱਡੇ ਵੱਡੇ ਦੁੱਖ ਹਟਾਏ ਨੇ, ਠੀਕ ਹੈ, ਕੁਝ ਵਰੇ ਮੇਰੇ ਪਰਿਵਾਰ ਨੇ ਦੁੱਖ ਹਟਾਇਆ, 4 ਵਰਿਆਂ ਦਾ ਬੱਚਾ ਸੀ ਜਦੋਂ DSP ਕਹਿੰਦਾ ਇਹ ਚੱਕ ਕੇ ਲੈ ਜਾਓ ਅਤੇ ਸੰਤ ਦਾ ਆਪੇ ਭਜਿਆ ਵਰੂ। ਇਹ ਬਿਲਕੁਲ ਰਾਈ ਮਾਤਰ ਨਾਲ ਪਹਾੜ ਜੀ ਨੇ ਜਿਹਨੇ ਦੁੱਖ ਹਟਾਏ ਨੇ, ਤੁਸੀਂ ਸਾਡੇ ਤਾਂ ਉਸ ਦੁੱਖ ਦੀ ਕੋਈ ਗੱਲ ਕਰਨ ਨੂੰ ਜੀ ਨਹੀਂ ਕਰਦਾ ਜਿਹੜੇ ਹਿਸਾਬ ਸਿਰ ਤੁਸੀਂ ਦੁੱਖ ਹਟਾਏ ਹੈ। ਗੁਰੂ ਕਿਰਪਾ ਕਰੇ, ਇੱਕ ਗੱਲ ਕਦੇ ਨਾ ਭੁੱਲੋ, ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ, ਨਾ ਕਦੇ ਮੁਗਲਾਂ ਤੋਂ ਹੋਇਆ, ਨਾ ਅੰਗਰੇਜ਼ਾਂ ਤੋਂ ਹੋਇਆ, ਨਾ ਕਾਂਗਰਸ ਕਰ ਸਕੇਗੀ। ਸਾਡਾ ਨੁਕਸਾਨ ਜੇ ਹੋਇਆ ਸਾਡੀ ਫੁੱਟ ਨੇ ਕੀਤਾ, ਇਹ ਗੱਲ ਕਹਿ ਕੇ ਮੈਂ ਖਿਮਾ ਮੰਗਦਾ, ਇਹਦੇ ਵੱਲ ਜ਼ਰੂਰ ਧਿਆਨ ਦੇਣਾ। ਘਰ ਫੁੱਟੀ ਹਰਨਾਕਸ਼ ਮਰਿਆ ਰੱਬੀ ਦਾ ਵੀ ਕਰਦਾ, ਫੁੱਟ ਨੇ ਮਾਰਿਆ ਰਾਵਣ ਜਿਹਦਾ ਇੰਦਰ ਪਾਣੀ ਭਰਦਾ, ਔਰ ਸਿੱਖ ਰਾਜ ਨੂੰ ਗਰਗ ਕਰਾ ਰਿਹਾ ਕਾਬਲ ਜਿਸ ਤੋਂ ਡਰਾ, ਇਹ ਫੁੱਟ ਨੇ ਸਾਨੂੰ ਮਾਰਿਆ। ਅਸੀਂ ਆਪਣੇ ਭਰਾਵਾਂ ਨੂੰ ਭਰਾ ਨਹੀਂ ਸਮਝਦੇ, ਭਰਾ ਦੇ ਭਰਾ ਬੈਰੀ ਹੋ ਜਾਂਦੇ ਆ। ਇੱਕ ਮਾਤਾ ਪਿਤਾ ਦੇ ਹੋ ਕੇ ਜੇ ਸੁਭਾਅ ਵੀ ਨਹੀਂ ਰਲਦਾ ਤਾਂ ਭਰਾ ਦਾ ਰਿਸ਼ਤਾ ਤਾਂ ਕਦੀ ਨਾ ਭੁੱਲਣਾ। ਆਪਣਾ ਮਾਰੂ ਤਾਂ ਵੀ ਕਿਤੇ ਸ਼ਾਨ ਵਿੱਚ ਛੱਡੂਗਾ, ਆਪਣੇ ਨੂੰ ਆਪਣੇ ਜਿੰਨਿਆਂ ਦੇ, ਜੇ ਬਾਂਹ ਟੁੱਟ ਜਾਏ ਤਾਂ ਦੂਜੇ ਦੇ ਗਲ 'ਚ ਨਹੀਂ ਪਾਈ ਦੀ, ਜੇ ਦੰਦਾਂ ਦੇ ਹੇਠ ਜੀਵ ਆ ਜਾਏ ਤਾਂ ਵੱਢ ਕੇ ਪਰੇ ਨਹੀਂ ਸੁੱਟ ਦਿੱਤੀ ਜਾਂਦੀ।
अपने अपने समझ के गल जिन्ना चिर नहीं लाते उन्ना चिर पंथ की चढ़ती कला होनी असंभव बात है। महाराज सानू इतफाक बख्शे, एकता बख्शे, पंथ की चढ़ती कला हो। गुरु जी की कृपा करन जी। वाहिगुरु जी का खालसा।